मन कहे कौन नाम सुखमानी
सुखमनी साहब जी की वाणी किसे की ईरखा तो ही साड़ी राखी कर गई है। जिदा अज पूरा योर है, बड़ा योर जिदा, और इनी गल दिमाग च रखियो, ईरखा कोई जड़ा करदा ना वो बाहरला नहीं होता, पिछों ही होता। ये चीज है बहुत जोर है। अच्छा महापुरुषों का वचन है, इस वेले उन्हां दी गिणती वधी हुई है जिहड़े अपने दुख तो इन्ने दुखी नहीं जिन्ना कि किसे नूं सुखी वेख के दुखी ने। संगत ना कीती होवे ते बंदा इन्हां पौड़ियां ते रहिंदा, फलाना अगे क्यों निकल गया, फलाने नू खुशी क्यों मिल गई, फिर खा गए। अगर तुहाडे कोल सुखमनी साहब जी की बाणी का वो टासरा है तो ये तुहाडे नाल ईरखा करन वाले तो राखी कर गई, क्योंकि गुरु घर कहिंदा चंगे काम करने चाहिए। तुसीं कदी नोट करो, जदों चंगे काम करोगे तुहाडी शोभा होएगी ऑटोमैटिकली, जदों तुहाडी शोभा होएगी ते उदों कईआं कोलों तुहाडी शोभा जरी नहीं जाएगी, बर्दाश्त नहीं, वो उहदे लई कुछ करदे नहीं, करीए यदी कोई कमजोरी लभो, कोई वीकनेस लभो जिदे नाल इहदी बेइज्जती हो, जिदे नाल इहदी गठ लगे। चंगे काम करन दे नाल नाल अगर सुखमनी साहब जी का पहरा रखो ते जिहड़ा सकीमा बणांदा तुहाडे बोले दीआं ते फिर इह बचाउंदी है, ईरखा करन वाले तों राखी करदी है। किसी दिमाग ना गल पाई हो, एक कीर्तनी है मैं उसका नाम नहीं है, वो जड़ी जगह पे भी कीर्तन करे समा बज गया, रस बज गया, ध्यान दे। हुण अनजान बंदा होए ते भोग तो बाद खुश होंदा है, मैं जा जांदा रस वजह सतनाम, लेकिन उस कीर्तनिए दी एक चंगी गल का मेरे ते बड़ा प्रभाव पाया। उन्हें नियम बनाया कि ਕਿਸੇ ਜਗ੍ਹਾ ਤੇ ਵੀ ਕੀਰਤਨ ਜਦੋਂ ਕਰਦਾ ਚੰਗਾ ਹੋ ਗਿਆ, ਰਸ ਵੱਜ ਗਿਆ। ਕੀਰਤਨ ਦੀ ਸਮਾਪਤੀ ਤੋਂ ਬਾਅਦ ਰਸਨਾ ਨੂੰ ਕੁਝ ਨਹੀਂ ਲਾਉਂਦਾ ਜਦ ਤੱਕ ਇੱਕ ਪਾਠ ਸੁਖਮਨੀ ਸਾਹਿਬ ਨਾ ਕਰ ਲਵੇ। ਇਹ ਹੁਣ ਕੀ ਹੋ ਗਿਆ ਕਿ ਉਹਨੇ ਕੀਰਤਨੀਏ ਦੇ ਰਸ ਨੂੰ ਵੇਖ ਕੇ, ਸੋਭਾ ਨੂੰ ਵੇਖ ਕੇ ਕੋਈ ਉਹਦੇ ਨਾਲ ਈਰਖਾ ਚ ਕੋਈ ਕਰਨ ਦੀ ਕੋਸ਼ਿਸ਼ ਕਰੇ, ਕਰ ਨਹੀਂ ਸਕੇਗਾ, ਕਿਉਂ ਉਹ ਨਾਲ ਹੀ ਆਪਣੀ ਖੁਸ਼ੀ ਨੂੰ ਵਡਿਆਈ ਨੂੰ ਵਾੜ ਲਾ ਰਿਹਾ, ਨਾਲ ਵਾੜ ਲਾ ਰਿਹਾ। ਬੜੀ ਬਰੀਕਲੀ ਹੈ, ਅਣਜਾਣ ਬੰਦਾ ਖੁਸ਼ ਹੁੰਦਾ, ਮੈਂ ਚਾਹੁੰਦਾ। ਔਰ ਕਈ ਵਾਰੀ ਬੰਦਾ ਮੈਂ ਚਾਹ ਕੇ ਆਪਣੀ ਸੇਵਾ ਆਪ ਕਰਾਉਂਦਾ, ਸੇਵਾ ਕਰ ਰਿਹਾ, ਮੈਂ ਕੀਰਤਨ ਕਰਕੇ ਆਇਆ। ਸਾਡਾ ਇੱਕ ਪਾਠੀ ਹੈ, ਪਾਠੀ ਕਿਉਂ ਆਪੋ ਆਪਣਾ ਸੁਭਾਅ ਹੈ, ਕਈ ਸੇਵਾ ਕਰਾ ਕੇ ਖੁਸ਼ ਹੋ ਜਾਂਦੇ, ਸਾਡੀ ਸੇਵਾ ਹੋਵੇ। ਪਰ ਗੁਰਮੁਖ ਜਿਹੜਾ ਉਹ ਥੋੜਾ ਬਚ ਕੇ ਰਹਿੰਦਾ। ਅੱਛਾ ਅੱਛਾ, ਲੋੜ ਅਨੁਸਾਰ ਕਿਤੇ ਪਵੇ, ਬੜੀ ਮਜਬੂਰੀ ਕਰਾ ਲਈ। ਅਣਜਾਣ ਬੰਦਾ ਜਿਹੜਾ ਉਹ ਸੇਵਾ ਕਰਾ ਕੇ ਖੁਸ਼ ਹੁੰਦਾ, ਮੇਰੀ ਸੇਵਾ ਹੋਣੀ ਚਾਹੀਦੀ, ਮੇਰੀ ਮਾਲਿਸ਼ ਹੋਣੀ ਚਾਹੀਦੀ, ਮੇਰੀਆਂ ਕੋਈ ਲੱਤਾਂ ਘੁੱਟੇ ਕਰਵਾ ਦੇ, ਕਮਾਈ ਜਾਂਦੀ। ਕਿੰਨਾ ਜ਼ਮੀਨ ਸਮਾਨ ਦਾ ਕੀਰਤਨੀ ਹੈ। ਕੀਰਤਨ ਚੰਗਾ ਹੋਣ ਤੋਂ ਬਾਅਦ, ਰਸ ਵੱਜਣ ਤੋਂ ਬਾਅਦ ਸੁਖਮਨੀ ਸਾਹਿਬ ਦੇ ਪਾਠ ਦੀ ਵਾੜ ਲਾਉਂਦਾ, ਸਤਿਗੁਰੂ ਸ਼ੁਕਰ ਇਹ ਸੇਵਾ ਲਈ ਵਾੜ ਲਾਉਂਦਾ। ਇੱਕ ਅਣਜਾਣ ਪਾਠੀ ਹੈ, ਦੋ ਤਿੰਨ ਘੰਟੇ ਦੀ ਰੋਲ ਦੇਣ ਤੋਂ ਬਾਅਦ ਆਪਣੀ ਸੇਵਾ ਕਰਾਉਂਦਾ। ਅਗਰ ਕੋਈ ਆਪਣੀਆਂ ਖੁਸ਼ੀਆਂ ਤੋਂ ਬਾਅਦ ਸੁਖਮਨੀ ਸਾਹਿਬ ਜੀ ਦਾ ਓਟ ਆਸਰਾ ਲੈਂਦਾ, ਇਹ ਸਾਨੂੰ ਦੁਨੀਆਂ ਦੀ ਈਰਖਾ ਤੋਂ ਵੀ ਬਚਾਉਂਦਾ। ਨਹੀਂ ਤੇ ਇੱਕ ਗੱਲ ਯਾਦ ਰੱਖਿਓ, ਮੈਂ ਹੈਰਾਨ ਰਹਿ ਗਿਆ ਸਾਂ ਪੰਕਤੀ ਪੜ੍ਹ ਕੇ। ਮਹਾਰਾਜ ਨੇ ਕਿਹਾ, ਸਭੇ ਔਖਦ ਕੀਤੀਆਂ ਨਿੰਦਕ ਦਾ ਦਾਰੂ ਨਾ ਹੈ। ਕਹਿੰਦੇ ਧਰਤੀ ਤੇ ਔਖਦ, ਕਹਿੰਦੇ ਦਵਾਈਆਂ, ਕਹਿੰਦੇ ਧਰਤੀ ਤੇ ਸਾਰੀਆਂ ਦਵਾਈਆਂ ਬਣੀਆਂ, ਪਰ ਅਫਸੋਸ ਨਿੰਦਕ ਲਈ ਕੋਈ ਦਵਾਈ ਨਹੀਂ ਬਣੀ। ਇਹਨੂੰ ਦਈਏ ਤੇ ਨਿੰਦਿਆ ਬੰਦ ਕਰ ਦੇ, ਕੋਈ ਬੜਾਈ ਨਹੀਂ। ਤੇ ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਚ ਆਸ਼ਾ ਲਿਖਿਆ, ਨਿੰਦਕ ਗੁਰ ਕਿਰਪਾ ਤੇ ਹਟਿਓ। ਇਸ਼ਾਰਾ ਲੈਣ, ਜੇ ਤੇਰੇ ਕੋਲ ਗੁਰਬਾਣੀ ਦਾ ਧੰਨ ਹੈ, ਗੁਰੂ ਦੀ ਕਿਰਪਾ ਹੁੰਦੀ ਉਹਦੇ ਵੱਲੋਂ, ਤੇ ਫਿਰ ਨਿੰਦਕ ਤੋਂ ਰਾਖੀ ਕਰ ਦੇ। ਦੋ ਮਿੰਟ ਪੜ੍ਹਿਓ ਜੀ ਸਰ। ਨਿੰਦਕ ਗੁਰ ਕਿਰਪਾ ਤੇ ਹਟਿਓ, ਨਿੰਦਕ ਗੁਰ ਕਿਰਪਾ ਤੇ ਹਟਿਓ, ਨਿੰਦਕ ਗੁਰ ਕਿਰਪਾ ਤੇ ਹਟਿਓ, ਨਿੰਦਕ ਗੁਰ ਕਿਰਪਾ ਤੇ ਹਟਿਓ। ਪਾਰ ਪਰਮ ਪ੍ਰਭ ਭਏ ਦਇਆਲਾ, ਸਿਰ ਕੇ ਪਾਣ ਸਿਰ ਕਾਟਿਓ। ਪਾਰ ਪਰਮ ਪ੍ਰਭ ਭਏ ਦਇਆਲਾ, ਸਿਰ ਕੇ ਪਾਣ ਸਿਰ ਕਾਟਿਓ, ਨਿੰਦਕ ਗੁਰ ਕਿਰਪਾ ਤੇ ਹਟਿਓ, ਨਿੰਦਕ ਗੁਰ ਕਿਰਪਾ ਤੇ ਹਟਿਓ, ਨਿੰਦਕ ਗੁਰ ਕਿਰਪਾ ਤੇ ਹਟਿਓ। ਦੋਵੇਂ ਪੰਕਤੀਆਂ ਦੋਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਇੱਕ ਚ ਕਹਿੰਦੇ ਕੋਈ ਦਵਾਈ ਨਹੀਂ ਨਿੰਦਿਆ ਵਾਲੇ ਦੀ, ਸਭੇ ਔਖਦ ਕੀਤੀਆਂ ਨਾ ਨਿੰਦਕ ਦਾ ਦਾਰੂ ਨਾ ਹੈ। ਇਹ ਆਸ਼ਾ ਦਿੱਤਾ ਇੱਕ ਦਾਰੂ ਹੈ ਨਿੰਦਕ ਦਾ, ਨਿੰਦਕ ਗੁਰ ਕਿਰਪਾ ਤੇ ਹਟਿਓ। ਗੁਰ ਕਿਰਪਾ ਤਾਂ ਹੀ ਹੁੰਦੀ ਜੇ ਗੁਰੂ ਦੀ ਬਾਣੀ ਨਾਲ ਬੰਦਾ ਜੁੜਿਆ ਹੋਵੇ। ਇਹ ਜਿੰਨੇ ਵੀ ਮਾਈ ਭਾਈ ਅੱਜ ਦੇ ਸਮੇਂ ਇੱਥੇ ਬੜੀ ਜ਼ਿਆਦਾ ਜ਼ੋਰ ਹੈ,
ਬਹੁਤ ਜ਼ੋਰ
ਹੈ। ਇਹ ਅੱਠਵੀਂ ਵਿਸ਼ੇਸ਼ਤਾ ਹੈ ਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਨੂੰ ਦੂਸਰੇ ਦੀ ਨਿੰਦਿਆ ਕਰਨ ਵਾਲੇ ਦੇ, ਈਰਖਾ ਕਰਨ ਵਾਲੇ ਦੇ, ਉਹਦੇ ਤੋਂ ਰਾਖੀ ਕਰਦੀ ਹੈ।
ਅਜੇ ਵੀ ਕਿਸੇ ਸਮਝ ਨਾ ਆਈ ਹੋਏ ਗੱਲ, ਜਲੰਧਰ ਦਾ ਭਾਈ ਨੂੰ ਅੰਮ੍ਰਿਤਸਰ ਦਾ ਇੱਕ ਪਰਿਵਾਰ ਹੈ, ਉਹ ਤਿੰਨ ਭਰਾ ਸੀ, ਇੱਕੋ ਘਰ ਵਿੱਚ ਇੱਕੋ ਹੱਟੀ, ਸਾਰੀ ਆਪਸ ਚ ਫਿੱਟ ਨਹੀਂ ਸੀ ਬਹਿੰਦੀ ਤੇ ਕੁਦਰਤੀ ਵਿੱਚ ਦਾਸ ਨੂੰ ਪਾਇਆ ਗਿਆ ਸੀ। ਉਹਨਾਂ ਤਿੰਨਾਂ ਨੂੰ ਅਲੱਗ ਅਲੱਗ ਕੀਤਾ ਗਿਆ, ਜੋ ਜਾਇਦਾਦ ਦੀ ਵੰਡ ਕੀਤੀ ਗਈ ਤਿੰਨਾਂ ਦੀ, ਡੇਢ ਡੇਢ ਕੇ ਦੋ ਦੋ ਲੱਖ ਹਿੱਸੇ ਆਇਆ ਤਿੰਨਾਂ ਦਾ। ਦੁਕਾਨਾਂ ਕੁਝ ਸੀ, ਇਹ ਦੁਕਾਨ ਤੇਰੀ ਹੈ, ਤੇਰੀ ਹੈ, ਤੇਰੀ ਹੈ। ਪਿਤਾ ਜੀ ਹੈਗੇ ਸੀ, ਮੈਨੂੰ ਕਹਿੰਦੇ ਪੈ ਇੱਕ ਘੰਟਾ ਬਹਿ ਜਾਓ, ਇਹ ਨਹੀਂ ਤੇ ਲੜ ਲੜ ਕੇ ਕਚਹਿਰੀਆਂ ਸਾਰਾ ਕੁਝ ਗੁਆ ਨਾ ਦੇ। ਤੇ ਦਾਸ ਨੂੰ ਯਾਦ ਹੈ ਮਹੀਨੇ ਬਾਅਦ, ਹੁਣ ਇੱਕ ਹੱਟੀ ਇੱਕ ਹੋ ਗਈ ਭਰਾ ਕੋ, ਇੱਕ ਭਰਾ ਕੋ, ਇੱਕ ਭਰਾ ਕੋ, ਮਹੀਨੇ ਬਾਅਦ ਇੱਕ ਭਰਾ ਜਿਹਨੇ ਸਵੇਰ ਦੇ 7 ਵਜੇ ਦਾਸ ਦੇ ਘਰ ਦੀ ਬੈਲ ਖੜਕਾਈ। ਮੈਂ ਬਾਰੀ ਚੋਂ ਤੱਕਿਆ, ਮੈਂ ਕਿਹਾ ਦੱਸੋ, ਕਹਿਣ ਲੱਗਾ ਥੱਲੇ ਆਓ, ਡੱਬਾ ਹੱਥ ਫੜਿਆ ਸੀ। ਮੈਂ ਥੱਲੇ ਆਇਆ ਤੇ ਹੱਥ ਕਰਕੇ ਮੈਨੂੰ ਕਹਿੰਦਾ ਕਾਰ ਨਵੀਂ ਲਈ ਹੈ, ਚਰਨ ਪਾਓ ਡੱਬਾ ਲੈ ਗਿਆ। ਮੈਂ ਕਦੀ ਕਾਰ ਵੱਲ ਵੇਖਾਂ, ਕਦੀ ਉਹਦੇ ਵੱਲ ਵੇਖਾਂ, ਕਦੀ ਕਾਰ ਵੱਲ ਵੇਖਾਂ, ਕਦੀ ਉਹਦੇ ਵੱਲ ਵੇਖਾਂ। ਕਹਿੰਦਾ ਤੁਸੀਂ ਵਧਾਈ ਨਹੀਂ ਦੇ ਰਹੇ, ਕਾਰ ਲਈ ਹੈ, ਕਾਰ ਵੱਲ ਵੇਖਦੇ ਹੋ ਕਦੀ ਮੇਰੇ ਵੱਲ। ਮੈਂ ਕਿਹਾ ਤੈਨੂੰ ਕਾਰ ਦੀ ਖੁਸ਼ੀ ਚੜ੍ਹੀ ਹੈ ਤੇ ਮੈਨੂੰ ਉਹ ਨਜ਼ਰ ਆਣ ਡਿਆ ਕਿ ਤੇਰੇ ਉੱਤੇ ਹੁਣ ਤੋਂ ਘੰਟੇ ਬਾਅਦ ਜਾਂ ਕੱਲ੍ਹ ਪਰਸੋਂ ਉਂਗਲ ਸ਼ੁਰੂ ਹੋ ਜਾਣੀ ਹੈ। ਕਹਿੰਦਾ ਕਾਹਦੀ? ਮੈਂ ਕਿਹਾ ਦਾਸ ਨੇ ਵੰਡ ਕਰਾਈ ਏ ਤੇ ਡੇਢ ਡੇਢ ਲੱਖ ਤੁਹਾਡੇ ਹਿੱਸੇ ਆਇਆ, ਤੂੰ ਅੱਜ 2 ਲੱਖ ਦੀ ਮਹੀਨੇ ਬਾਅਦ ਕਾਰ ਲੈ ਆਇਆ, ਉਹਨਾਂ ਕਹਿਣਾ ਇਹ ਪਹਿਲਾਂ ਹੀ ਗੱਲੇ ਨੂੰ ਪੈਸੇ ਕਢਵਾ ਰਿਹਾ, ਇਕੱਠੇ ਹੁੰਦੇ ਸੀ ਘੋਟੀ ਕੋਈ ਪਹਿਲੇ ਪੈਸੇ ਕਢਵਾ ਰਿਹਾ। ਜਿੱਥੇ ਡੇਢ ਮਿਲਿਆ ਹੋਵੇ ਕਾਰੋਬਾਰ ਚ ਲੱਗਾ ਹੋਵੇ ਤੇ ਤੂੰ 2 ਦੀ ਕਾਰ ਕਿਵੇਂ ਲਿਆ ਧਿਆਨ ਦੇਣ। ਉਹਨੇ ਜੋ ਦੱਸਿਆ ਵੀ ਮੈਂ 50,000 ਦੇ ਕੇ ਬਾਕੀ ਕਿਸ਼ਤਾਂ ਤੇ ਲਿਆਇਆ। ਮੈਂ ਕਿਹਾ ਤੂੰ ਸੱਚਾ, ਤੂੰ ਕੱਢੇ ਨੀ ਗੱਲੇ ਚ? ਲੇਕਿਨ ਉਹਨਾਂ ਦੋਵਾਂ ਨੇ ਉਡਾਣੀ ਉਡਾਣੀ ਗੱਲ ਕਿ ਇਹ ਮਹੀਨੇ ਬਾਅਦ ਡੇਢ ਡੇਢ 2.5 ਲੱਖ ਹਿੱਸੇ ਆਇਆ ਸਾਡੇ, ਇਹ ਮਹੀਨੇ ਬਾਅਦ 2 ਲੱਖ ਦੀ ਕਾਰ ਲਾਇਆ, ਗੱਡੀ ਉਸੇ ਤਰ੍ਹਾਂ ਲੱਗੀ, ਏਡੀ ਵੀ ਕਰੀ ਜਾਂਦਾ, ਸੌਦਾ ਵੀ ਅੰਦਰ ਹੈਗਾ, ਇਹ ਪਹਿਲੇ ਪੈਸੇ ਕੱਢਦਾ ਰਿਹਾ। ਉਹਦਾ ਡੱਬਾ ਨਾ ਥੱਲੇ ਹੁੰਦਾ, ਹੁਣ ਕੀ ਕਰਾਂ, ਬੱਚੇ ਕਾਹਲੇ ਪੈਂਦੇ ਸੀ, ਸਾਰੇ ਕਹਿੰਦੇ ਸੀ ਲੈਣੀ ਹੈ, ਜ਼ਰੂਰੀ ਹੈ, ਜਾਣਾ ਹੁੰਦਾ ਦਰਬਾਰ ਸਾਹਿਬ ਸ਼ਹੀਦਾਂ ਫੈਮਿਲੀ ਨੇ, ਬੜੀ ਔਖ ਹੁੰਦੀ ਸੀ ਫੈਮਿਲੀ ਸੀ। ਮੈਂ ਕਿਹਾ ਉਹ ਗੱਲ ਨਹੀਂ ਵੀ ਚੀਜ਼ ਲੈਣੀ ਨਹੀਂ ਲੈਣੀ, ਪਰ ਮਹੀਨਾ ਹੋਇਆ ਤੁਹਾਡੀ ਵੰਡ ਨੂੰ, 1.5-2 ਲੱਖ ਹਿੱਸੇ ਆਇਆ, ਉਹਨਾਂ ਤੈਨੂੰ ਛੱਡਣਾ, ਤੇਰੀ ਚੀਜ਼ ਲਈ ਹੋਈ ਤੇ ਥਾਂ ਥਾਂ ਉਹਨਾਂ ਗੱਲਾਂ ਕੀਤੀਆਂ ਤੇ ਲਈ ਹੋਈ ਚੀਜ਼ ਤੋਂ ਹੀ ਬੰਦਾ ਦੁਖੀ ਹੋ ਜਾਵੇ, ਕਿੰਨੀਆਂ ਗੱਲਾਂ ਸੁਣੀਆਂ ਪੈ ਗਈਆਂ। ਕਹਿੰਦਾ ਹੁਣ ਕੀ ਕਰਾਂ? ਮੈਂ ਕਿਹਾ ਇੱਕੋ ਕੰਮ ਕਰ, ਇਹ ਕਾਰ ਘਰ ਲੈ ਜਾ। ਕਹਿੰਦਾ ਫੇਰ? ਮੈਂ ਕਿਹਾ ਸਾਰਾ ਟੱਬਰ ਰਲ ਕੇ 113 ਪਾਠ ਸੁਖਮਨੀ ਸਾਹਿਬ ਹਾਜ਼ਰੀ ਲਾ ਲਓ, ਅੰਦਰ ਰੱਖ ਦਿਓ ਜਦ ਤੱਕ ਨਹੀਂ 113 ਪਾਠ, ਪਹਿਲੇ ਲਾਓ ਵਾੜ, ਆਖੋ ਸਤਨਾਮ, ਨਹੀਂ ਕਹਿੰਦੇ ਵਾਪਸ ਮੋੜ ਦੋ। ਜੋ ਸਾਨੂੰ ਗੁਰੂ ਘਰ ਵਿੱਚ ਦਾਤਾਂ ਮਿਲੀਆਂ ਉਹਨੂੰ ਕਰ ਲੈ, ਕੋਈ ਗੱਲ ਨਹੀਂ, 7 ਦਿਨ ਨਹੀਂ, ਮਹੀਨਾ ਨਹੀਂ ਚਲਾਓਗੇ, 15 ਦਿਨ ਕੋਈ ਫਰਕ ਨਹੀਂ, ਜਿੰਨਾ ਚਿਰ ਨਹੀਂ ਸੀ 15 ਦਿਨ ਹੋਰ ਨਹੀਂ ਸਮਝ ਲਓ। ਮਤਲਬ ਸਾਰਾ ਟੱਬਰ ਫੜੋ, ਗੁੱਟ ਕੇ 113 ਪਾਠ ਸੁਖਮਨੀ ਸਾਹਿਬ ਦੇ ਕਰੋ, ਫੇਰ ਖੜੋ ਸ਼ਹੀਦਾਂ ਦੇ ਬਾਬਾ ਦੀਪ ਸਿੰਘ ਦੇ ਦੇਖ ਕਰਾ ਕੇ ਅਰਦਾਸ ਕਰੋ। ਮੈਂ ਕਿਹਾ ਫਿਰ ਇੱਕ ਵਿਸ਼ਵਾਸ, ਜਦੋਂ 113 ਪਾਠ ਆਪਣੇ ਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦੇ ਕਰਕੇ ਚੀਜ਼ ਬਾਹਰ ਕੱਢੋਗੇ ਨਾ, ਸੁਖਮਨੀ ਸਾਹਿਬ ਜੀ ਦੀ ਬਾਣੀ ਉਹਨਾਂ ਦਾ ਮੂੰਹ ਖੁੱਲਣ ਨਹੀਂ ਦੇਵੇਗੀ। ਹੱਕ ਸਤਨਾਮ, ਭਾਵੇਂ ਅੱਖਾਂ ਘੱਟਾ ਪਾ ਦੇ, ਕੁਝ ਬਿੱਦ ਬਣਾ ਦੇ, ਧਿਆਨ ਹੀ ਨਾ ਜਾਵੇ ਇਸ ਬੰਦੇ ਨੂੰ, ਲੇਕਿਨ ਉਹ ਇਹਦੇ ਤੋਂ ਬਚਾਏ ਕਿਉਂ? ਵਾੜ ਲਾ ਕੇ ਕੱਢੀ, ਧਿਆਨ ਦੇ, ਨਹੀਂ ਤੇ ਗੱਲ ਲੱਭਦਾ ਕੋਈ ਲੱਭੇ ਸਹੀ ਵੀਰ ਕੁਮਾਰੀ ਮਾਰੀ, ਸ਼ੁਕਰ ਛਾਲੀਏ। ਇਹ ਸੰਗਤ ਨੂੰ ਦੱਸ ਰਿਹਾ ਗੁਰੂ ਪਿਆਰਿਓ, ਉਹ 5 ਮੈਂਬਰ ਸੀ ਪਰਿਵਾਰ ਦੇ, ਤੇ 5ਵੇਂ ਦਿਨ ਤੇ 6ਵੇਂ ਦਿਨ ਫਿਰ ਆ ਕੇ ਚਾਲੀ ਰਹੇ ਸਤਨਾਮ, ਪੰਜਵਾਂ ਛੇਵਾਂ ਦਿਨ ਫਿਰ ਚਾਬੀ ਲੈ ਕੇ ਆ ਗਏ। ਮੈਂ ਕਿਹਾ ਤੁਸੀਂ ਫਿਰ ਚਾਬੀ ਲੈ ਕੇ ਆ ਗਏ ਹੋ? ਕਹਿੰਦੇ ਅਸੀਂ 6 ਦਿਨਾਂ 'ਚ 113 ਬਾਹਰ ਕਰ ਲਏ। ਧਿਆਨ ਦੇਣ, ਖੁਸ਼ੀ ਸੀ ਅੰਦਰ ਚੀਜ਼ ਪਈ, ਜਲਦੀ ਜਲਦੀ ਸਾਰਾ ਟੱਬ 5 ਮੈਂਬਰ ਸੀ ਲੱਗ ਪਏ। ਮੈਂ ਕਿਹਾ ਸ਼ਾਬਾਸ਼, ਫਿਰ ਹੁਣ ਸ਼ੀਸ਼ਾਂ ਜਾਓ ਤੇ ਕਰਾਓ। ਹੁਣ ਇੱਕ ਵਿਸ਼ਵਾਸ ਕਿ ਹੁਣ ਕੋਈ ਵੀ ਕੁਝ ਨਹੀਂ ਕਰ ਸਕਦਾ, ਕਿਉਂ? ਬਾਣੀ ਨੇ ਆਪੇ ਅੱਖਾਂ 'ਚ ਘਟਾ ਪਾ ਦੇਣਾ, ਬਾਣੀ ਨੇ ਆਪੇ ਬਿਲ ਬਣਾ ਦੇਣੀ, ਉਹਨਾਂ ਨੂੰ ਧਿਆਨ ਹੀ ਨਹੀਂ ਦੇਣਾ। ਇਸ਼ਾਰਾ ਰੱਖਣਾ ਕਿ 8ਵੀਂ ਵਿਸ਼ੇਸ਼ਤਾ ਹੀ ਅੱਤ ਜ਼ਰੂਰੀ ਆਈ ਦੇ ਜ਼ਮਾਨੇ 'ਚ। ਕਈਆਂ ਦੇ 7 ਸਾਲ ਬਾਅਦ ਮੁੰਡਾ ਹੋਇਆ, ਇੱਥੇ ਟਿੱਕਾ ਲਾਉਂਦੇ ਕਾਲਾ, ਕਿਉਂ? ਦੁੱਧ ਤੋਂ ਜਿੱਦ ਕਰਦਾ, ਕਦੀ ਰੋਂਦਾ ਬੜਾ, ਕਦੀ ਤੰਗ ਬੜਾ ਕਰਦਾ, ਬਿਮਾਰ ਬੜੀ ਜਲਦੀ ਹੁੰਦੀ। ਪਰ ਇੱਕ ਗੱਲ 'ਚ ਰੱਖਿਓ ਦਿਮਾਗ, ਕਿਉਂ ਅਸੀਂ ਲਾਉਂਦੇ ਟਿੱਕਾ ਜਾਂ ਕੋਈ ਚੀਜ਼ ਵੀ? ਜਿਹਨਾਂ ਨੂੰ ਨਹੀਂ ਪਾਉਂਦੀ ਖੁਸ਼ੀ ਸਾਡੀ, ਉਹਨਾਂ ਦੀ ਹਾਹ ਨਾ ਲੱਗ ਜਾ। ਈਰਖਾਲੇ ਤੋਂ ਡਰ ਰਹੇ ਹਾਂ ਨਾ? ਬੱਚਾ ਹੋਇਆ 7 ਸਾਲ ਬਾਅਦ, 6 ਸਾਲ ਬਾਅਦ, ਸਿੱਖਵੀਂ ਔਲਾਦ ਕਹਿੰਦੇ ਇਹਨੂੰ, ਘਬਰਾਉਣ ਦੀ ਨਹੀਂ ਲੋੜ। ਅਗਰ ਮਾਂ 6 ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਝੋਲੀ 'ਚ ਪਾ ਕੇ ਨਹੀਂ ਵਧਾ ਦੇ, ਕੋਈ ਤੁਹਾਡਾ ਵਾਰ ਨਹੀਂ ਰੀਗਾ ਕਰ ਸਕਦਾ। ਤੁਸੀਂ ਆਪਣੀ ਖੁਸ਼ੀ ਨੂੰ ਸੁਖਮਨੀ ਸਾਹਿਬ ਜੀ ਦੀ ਵਾੜ ਲਾ ਲਈ, ਹੁਣ ਕੋਈ ਈਰਖਾ ਕਰਨ ਵਾਲਾ ਕੁਝ ਨਹੀਂ ਕਹਿ ਸਕਦਾ। ਨਹੀਂ ਤੇ ਜ਼ਮਾਨਾ ਜੇ ਬੜਾ ਔਖਾ, ਬੜਾ ਔਖਾ। ਕਿਸੇ ਦੀ ਗੱਡੀ ਸੀ 15 ਲੱਖ ਦੀ, ਅਸੀਂ ਕਿਸੇ ਸ਼ਹਿਰ ਤੋਂ ਆਉਣਾ ਸੀ ਤੇ ਮੈਨੂੰ ਕਹਿੰਦੇ ਤੁਸੀਂ ਲੈ ਜਾਓ 15-16 ਲੱਖ ਦੀ, 18 ਲੱਖ ਦੀ ਰੇਲ ਗੱਡੀ ਮਿਲੀ ਨਾ, ਕਹਿੰਦਾ ਅੰਮ੍ਰਿਤਸਰ ਲੈ ਜਾਓ, ਮੈਂ ਕੱਲ੍ਹ ਆਉਣਾ, ਲੈ ਜਾਵਾਂ ਵਾਪਸ, ਪਰਸੋਂ ਆਉਣਾ। ਕੋਈ ਲੈ ਆਇਆ, ਅਗਲੇ ਦਿਨ ਕਿਹੜੇ ਜਾਣਾ ਸੀ, 1-2 ਪ੍ਰੋਗਰਾਮਾਂ ਦੇ, ਅਸੀਂ ਗੱਡੀ ਉਹ ਕੱਢ ਲਈ ਸ਼ੌਂਕ 18 ਲੱਖ ਵਾਲੀ, ਉਹ 18 ਲੱਖ ਵਾਲੀ ਗੱਡੀ ਕੱਢੀ, ਅਜੇ ਕਲੋਨੀ ਉਹ ਕੱਢੀ ਤੇ ਨਾਲ ਹੀ ਇੱਕ ਸੱਜਣ ਮਿਲਿਆ, ਕਹਿੰਦਾ ਬੜੀ ਤਕੜੀਆਂ ਗੱਡੀਆਂ ਰੱਖੀਆਂ। ਮੈਂ ਕਿਹਾ ਤੁਹਾਡਾ ਭਰਾ ਜੇ ਵਾਰੀ ਖੋਲ ਕੇ 2 ਮਿੰਟ ਲਹਾ ਕੇ ਵੇਰਵਾ ਦਿੱਤਾ, ਭਾਈ ਸਾਹਿਬ ਸਾਡੀ ਨਹੀਂ ਹੈਗੀ ਜੀ ਕਿਸੇ ਦੀ। ਅੱਛਾ, ਕਹਿੰਦਾ ਮੈਂ ਕਿਹਾ ਸ਼ਾਇਦ ਤੁਸੀਂ ਲਈ ਹੈ। ਤੇ ਅੰਦਰੋਂ ਉਹਦੇ ਨਾ ਜਿਵੇਂ ਪ੍ਰਕਾਸ਼ ਨਹੀਂ ਸੀ ਹੋਇਆ। ਅਗਲਾ ਚੌਂਕ ਟੱਪਿਆ, ਰਿਸ਼ਤੇਦਾਰਾਂ 'ਚੋਂ ਇੱਕ ਮਿਲ ਪਿਆ, ਦੇਖੀ ਜਾਵੇ ਗੱਡੀ ਵੱਲ ਮੇਰੇ ਚਲਾਉਂਦਾ ਮੈਂ ਆਪ। ਯਾਰ ਇਹ ਤਾਂ ਗੱਡੀ ਤੇ ਕਿਸੇ ਦੀ ਇੱਕ ਦਿਨ ਲਈ ਲੈ ਲਈ, ਉਹ ਤੇ ਵੇਖ ਲਓ ਕੀ ਹਾਲ ਹੋਇਆ। ਇਸ਼ਾਰਾ ਲੈਣਾ ਬੜੀ ਔਖੀ, ਕਿਸੇ ਦੀ ਖੁਸ਼ੀ ਸਮਝਣੀ, ਹਾਲਾਂ ਕਿਸੇ ਦੀ ਹੋਈ ਸੀ, ਸੱਚਾਈ ਸੀ। ਉਹ ਜਦੋਂ ਦੂਜਾ ਰਿਸ਼ਤੇਦਾਰਾਂ ਚੋਂ ਸੀ, ਉਹ ਵੇਖੇ ਕਦੀ ਤਾਂ ਕਦੀ ਠਾਂ, ਫਤਿਹ ਬੁਲਾਣੀ ਭੁੱਲ ਗਿਆ ਤੇ ਥੱਲੇ ਵੇਖੀ ਹਕੀਕਤ ਕਹਿ ਰਿਹਾ। ਉਹਨੂੰ ਵੀ ਮੈਂ ਸ਼ੀਸ਼ਾ ਖੋਲਿਆ, ਮੇਰੇ ਸਾਥੀ ਕਹਿੰਦੇ ਭਾਈ ਸਾਹਿਬ ਇਹਨੂੰ ਲਾ ਦਿਓ ਤੇ ਜੈਨ ਹੀ ਠੀਕ ਹੈ, ਇਹ ਤਾਂ ਜਿੱਥੇ ਪਹੁੰਚਣਾ ਉਹਦੇ ਘੰਟਾ ਲੱਗ ਜਾਣਾ। ਮੈਂ ਕਿਹਾ ਯਾਰ ਮੇਰਾ ਮਨ ਨਹੀਂ ਖਲੋਂਦਾ, ਜਿਹੜਾ ਵੇਖਦਾ ਉਹਨੇ ਕਹਿਣਾ ਇਹਨਾਂ ਦੇ ਲੈ ਲਈ ਕੀਰਤਨ ਲਈ ਪੈਣ ਤੋਂ, ਤੇ ਲੈ ਲਈ ਇੱਧਰੋਂ 18 ਲੱਖ ਦੀ ਗੱਡੀ ਲਈ ਫਿਰਦੇ ਨੇ। ਚਲੋ ਥੋੜ੍ਹੀ ਬਹੁਤੀ ਹੋ ਜੇ, ਕੋਈ ਨਹੀਂ 4-5 ਲੱਖ ਦੀ ਚੱਲ ਜਾਂਦੀ ਆਈ ਜਾਏਗਾ। ਸੜਕਾਂ ਦਾ ਸਫ਼ਰ ਹੈ, ਸੇਫਟੀ ਨਹੀਂ, ਛੋਟੀਆਂ ਗੱਡੀਆਂ ਸੇਫਟੀ ਲਈ ਵੇਖਣਾ ਪੈਂਦਾ। ਇਸ਼ਾਰਾ ਲੈਣਾ ਜਿਹੜੀ ਗੱਲ ਮੇਨ, ਅੱਜ ਦੇ ਜ਼ਮਾਨੇ ਵਿੱਚ ਤੁਹਾਨੂੰ ਕੋਈ ਖੁਸ਼ੀਆਂ ਜਿਹੜੀਆਂ ਵੀ ਮਿਲਣ, ਬਹੁਤ ਦੁਨੀਆ 'ਚ ਲੈਣ ਲੱਗੀ ਵੀ ਜਿਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਈ। ਸੁਖਮਨੀ ਸਾਹਿਬ ਦੀ ਬਾਣੀ ਦਾ ਅਗਰ ਨਾਲ ਤੁਸੀਂ ਪਹਿਰਾ ਰੱਖੋ, ਉਹ ਆਸਰਾ ਰੱਖੋ, ਫਿਰ ਤੇ ਅੱਖੀਆਂ 'ਚ ਘੱਟਾ ਤੇ ਮੂੰਹ 'ਚ ਡੱਟਾ ਤੇ ਬਿੜਬਿੜ ਕਰਕੇ ਤੇ ਬੋਲ ਨਾ ਸਕੇ, ਆਖੋ ਸਤਿਨਾਮ। ਇਹ 8ਵੀਂ ਵਿਸ਼ੇਸ਼ਤਾ ਹੀ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਕਿਸੇ ਦੀ ਈਰਖਾ ਤੋਂ ਵੀ ਬਚਾਉਂਦੀ। ਮੈਂ ਤੇ ਇੱਥੋਂ ਤੱਕ ਕਹਿੰਦਾ ਸਟੇਜ ਤੇ ਗੁਰੂ ਦੀ ਕਿਰਪਾ ਨਾਲ, ਜਿਹੜੇ ਈਰਖਾ ਕਰਦੇ ਆ ਬੰਦੇ ਹੀ ਨੇ, ਲੇਕਿਨ ਤੁਸੀਂ ਇੰਨੀ ਗੱਲ ਤੇ ਮੰਨੋਗੇ ਨਾ, ਜਿਹੜਾ ਰਾਜ ਹੈ ਉਹ ਬੜਾ ਵੱਡਾ ਰਾਜ, ਕਿਹਦਾ? ਕਲਯੁਗ ਦਾ। ਉਹਦੀ ਤਾਕਤਾਂ ਤੇ ਹੈ ਨਾ ਬੰਦਾ, ਤੇ ਵੇਖ ਲਓ ਤੁਸੀਂ, ਬਾਬਾ ਜੀ ਨੇ 12:15 ਉੱਠਣਾ, ਬਾਬਾ ਨਾਨਕ ਸਿੰਘ ਜੀ ਜਬ ਤਬ ਕਰਨਾ, ਦੁਨੀਆਂ ਨੂੰ ਗੁਰੂ ਨਾਨਕ ਨਾਲ ਜੋੜਨਾ ਤੇ ਆਪ ਜੁੜਨਾ, ਤੇ ਕਲਯੁਗ ਕੋਲੋਂ ਵੀ ਬਰਦਾਸ਼ਤ ਨਹੀਂ ਆਇਆ, ਬਰਦਾਸ਼ਤ ਨਹੀਂ ਆਇਆ। ਤੇ ਜਦੋਂ ਬੜਾ ਭਿਆਨਕ ਰੂਪ ਲੈ ਕੇ ਇੱਕ ਵਾਰੀ ਆਇਆ, ਮਹਾਂਪੁਰਸ਼ ਬੈਠੇ ਸੀ ਸਮਾਧੀ, ਕੌਣ ਹੈ ਤੂੰ? ਕਲਯੁਗ ਸਾਡੇ ਕੋਲ ਕੀ ਲੈਣਾ ਹੈ? ਦੁਨੀਆਂ ਮੜ ਮੈਂ ਉਹਦੇ ਕੋਲ ਹਰ ਕੋਈ ਦੁਖੀ ਹੁੰਦਾ ਜਿਹੜਾ ਨਾਮ ਜਪੇ ਤੇ ਜਪਾਵੇ। ਜੇ ਤੋ ਨਾਉ ਲਏ ਬਦਨਾਮੀ ਕੱਲ ਕੇ ਲੱਛਣ ਇਹ ਬਾਣੀ ਦੀ ਪੰਕਤੀ। ਮੈਂ ਦੁਖੀ ਹੁੰਦਾ ਉਹਦੇ ਕੋਲ। ਬਾਬਾ ਜੀ ਨੇ ਪੰਕਤੀ ਬੋਲੀ ਕਿ ਜਦੋਂ ਵਾਕਿਆ ਹੋਇਆ ਸੁਰਤੀ ਚ ਹੋਇਆ ਕਿਵੇਂ ਹੋਇਆ ਹਕੀਕਤ ਚ ਹੋਇਆ ਲਿਖਿਆ। ਜਦੋਂ ਉਹਨੇ ਕਿਹਾ ਮੈਂ ਦੁਖੀ ਹਾਂ, ਬਾਬਾ ਜੀ ਨੇ ਪੰਕਤੀ ਬੋਲੀ ਸੰਤ ਨਾ ਛੱਡੇ ਸੰਤਈ, ਜੋ ਕੋਟਕ ਮਿਲੇ ਸੰਤ ਉਹ ਤੇਰੇ ਵਰਗਾ ਕਰੋੜਾਂ ਕਲ ਯੁਗ ਹੀ ਆ ਜਾਣ, ਅਸੀਂ ਗੁਰੂ ਨਾਨਕ ਦਾ ਰਾਹ ਨਹੀਂ ਛੱਡ ਸਕਦੇ। ਸੰਤ ਨਾ ਛੱਡੇ ਸੰਤ, ਜੋ ਕੋਟਕ ਮਿਲੇ ਸੰਤ। ਤੇ ਜੇਕਰ ਲਿਖਿਆ ਜਿਹਨਾਂ ਨੇ ਸਮਾਂ ਸੁਰਤੀ ਚ ਹੋਇਆ ਹਕੀਕਤ ਚ ਹੋਇਆ ਕਿ ਕਲ ਯੁਗ ਨਾ ਹੱਥ ਨਪੀੜਦਾ ਮੁੱਠੀਆਂ ਨਪੀੜਦਾ ਗਿਆ ਤੇ ਕਹਿੰਦਾ ਗਿਆ ਮੈਂ ਤੁਹਾਡਾ ਬੜਾ ਕੁਝ ਵਿਗਾੜ ਦੇਣਾ। ਧਿਆਨ ਦੇਣਾ ਈਰਖਾ, ਕੱਲ ਯੁਗ ਦੀ ਈਰਖਾ। ਮੈਂ ਬੜਾ ਕੁਝ ਵਿਗਾੜ ਦੇਣਾ ਸੀ, ਪਰ ਜਿਹੜੀ ਇੱਥੇ ਸੁਖਮਨੀ ਸਾਹਿਬ ਚੱਲਦੀ ਇਹ ਕਿ ਮੇਰਾ ਜ਼ੋਰ ਨਹੀਂ ਚੱਲਦਾ। ਬਾਬਾ ਜੀ ਹੱਸਦੇ ਕਹਿੰਦੇ ਆਪਣੀ ਕਮਜ਼ੋਰੀ ਆਪੇ ਦੱਸ ਗਿਆ। ਕੋਈ ਅੱਗੇ ਤੇ ਦਿਨੇ ਦਿਨੇ ਚੱਲਦੀ ਹੈ, ਹੁਣ 24 ਘੰਟੇ ਚੱਲੇਗੀ, ਕਦੀ ਭੋਗ ਨਹੀਂ ਪਏਗਾ। ਉਦੋਂ ਦਾ ਅੱਜ ਤੱਕ ਭੋਗ ਨਹੀਂ ਪਿਆ। ਧਿਆਨ ਦੇ ਹੁਣ ਤਾਂ ਕਿੰਨੇ ਪਾਠ ਚੱਲਦੇ ਜਿਹੜੇ ਲਗਾਤਾਰ ਯੂਟਿਊਬ ਚੱਲਦੇ ਰਹੇ, ਇੱਕ ਵੀ ਨਹੀਂ ਜ਼ਿਆਦਾ। ਇਹ ਇਸ਼ਾਰਾ ਦੇ ਰਿਹਾ ਅਸੀਂ ਤੇ ਬੰਦੇ ਹਾਂ ਕਲਯੁਗ ਦਾ ਰਾਜ, ਅਗਰ ਇਹ ਵੀ ਈਰਖਾ ਕਰੇ ਨਾਮ ਜਪਣ ਵਾਲਿਆਂ ਨਾਲ ਤੇ ਸੁਖਮਨੀ ਸਾਹਿਬ ਦੀ ਵਾੜ ਲੱਗੀ ਹੋਵੇ ਇਹਦੇ ਅੱਗੇ ਇਹਦਾ ਜ਼ੋਰ ਵੀ ਨਹੀਂ ਚੱਲਦਾ। ਸੁਖਮਨੀ ਸਾਹਿਬ ਦੀ ਬਾਣੀ ਸਾਡੀ ਦੂਜੇ ਦੀ ਈਰਖਾ ਕੋਈ ਰਾਖੀ ਕਰ ਜਾਂਦੀ। ਜਿਤਨੇ ਮਾਈ ਭਾਈ ਬੈਠੇ ਹੋ ਚੰਗੇ ਕੰਮ ਡਟ ਕੇ ਕਰੋ, ਨਾਮ ਡਟ ਕੇ ਜਪੋ। ਚੰਗੇ ਕੰਮ ਆਉਣ ਤੋਂ ਬਾਅਦ ਵੀ ਸੁਖਮਨੀ ਸਾਹਿਬ ਦਾ ਪਹਿਰਾ ਲਾਈ ਰੱਖੋ ਤਾਂ ਕਿ ਈਰਖਾ ਵਾਲਿਆਂ ਤੋਂ ਇਹ ਰਾਖੀ ਕਰ ਦੇਈਏ। ਪਰੀ ਪੜੋ ਪਿਆਰ ਸਿਰਾ ਨਜ਼ਰ ਨਹੀਂ ਸੀ ਆਉਂਦਾ ਕਾਰਖਾਨੇ ਦਾ, ਇੰਨੀ ਵੱਡੀ ਜਗ੍ਹਾ ਸੌ ਕਾਰੀਗਰ ਲੱਗਾ, ਕਾਫੀ ਸਮਾਨ ਪਿਆ ਹੋਇਆ ਜੋ ਲੱਕੜੀ ਲੁਕੜੀ ਖਰੀਦ। ਦਾਸ 4 ਮਿੰਟ ਵੇਖਦਾ ਹੀ ਰਹੇ, ਉਹ ਪਰਿਵਾਰ ਬੂਹੇ ਦੇ ਖੜਾ, ਮੈਨੂੰ ਕਹਿਣ ਲੱਗੇ ਕੀਰਤਨ ਕਰਨਾ ਅਰਦਾਸ ਕਰਨੀ ਤੁਸੀਂ ਇੱਥੇ ਖੜੇ ਹੋ। ਮੈਂ ਕਿਹਾ ਯਾਰ ਤੁਹਾਡੀ ਨਿੱਕੀ ਨਹੀਂ ਦੁਕਾਨ ਤੇ ਤੁਸੀਂ ਏਡਾ ਵੱਡਾ ਕਾਰਖਾਨਾ, ਕਹਿੰਦੇ ਖੁਸ਼ੀ ਹੋਣੀ ਚਾਹੀਦੀ। ਮੈਂ ਕਿਹਾ ਸਾਨੂੰ ਤਾਂ ਖੁਸ਼ੀ ਹੈ, ਪਰ ਮੈਂ ਕਿਹਾ ਸਭ ਚਲੋ ਨਹੀਂ ਜੜੀ ਜਾਣੀ ਸਤਨਾਮ ਤੂੰ ਛੋੜੀ ਦੁਕਾਨ। ਕਹਿੰਦੇ ਹੁਣ ਕੀ ਕਰੀਏ, ਬਣ ਗਈ ਬਿਰਦ ਮਿਲ ਗਈ ਜ਼ਮੀਨ ਹੋ ਗਈ ਚਾਰ ਦੀਵਾਰੀ ਪੈ ਗਏ ਸ਼ੈੱਡ ਆ ਗਏ ਕਾਰੀਗਰ ਆ ਗਈਆਂ ਮਸ਼ੀਨਾਂ, ਨਾ ਕਰੀਏ ਕਿਉਂਕਿ ਕਰਨਾ ਵੀ ਇੱਕ ਕੰਮ ਕਰਿਆ। ਦੋ ਭਰਾ ਮੈਂ ਕਿਹਾ ਦਫ਼ਤਰ ਵੀ ਬਣਾਇਆ ਇੱਥੇ ਕਾਰਖਾਨੇ 'ਚ ਆਪਣਾ, ਕਹਿੰਦੇ ਬਣਾਇਆ। میں کہ جیڑی کرسی سے بہنا نا دفتر دی جیڑے بھرا نے آئے روز ایک بار سخمنی صاحب دا دفتر دی کرسی سے بہ کے کرنا پھر تو کوئی وار نہیں ملا گا نہیں تو میں کہ ایرکھا دا اتنا زور جے اتنا زور جے بڑے کولوں تہاڈی خوشی برداشت نہیں ہونی یہ نگی جی دکان تو اتنے پہنچ گئی دھیان دو یہ اج کا پرکرن جی جتنے مائی بھائی بیٹھے ہو کیرتن والوں رب دے گھر والوں امرت ویلے والوں نام جپن والوں کوئی خوشی ملے دنیاوی پکھ والوں مایا والوں پتراں والوں کوئی خوشی ملے سخمنی صاحب دا او ٹاسرا اگر نال رکھیے تے ساڈی خوشی نوں واڑ لگ جاندی اے اے ایرکھا کرن والیاں تو ساڈی راکھی کر دی گرو کرپا کرے گرو بخشش کرے بس ایک باری پنکتی بول کے پھر ضروری اناؤنسمنٹ آپ تھوڑے نال جی